नमस्कार, ये आकाशवाणी है। खबरों के इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने कहा कि भारत के तकनीकी विकास का है ते पूरी दुनिया नूं तकनोलॉजी आर्टिफिशियल इंटैलीजेंस ते सैमी कंडक्टर के खेतरां विच देश दीआं पहलकदमियां तो लाभ होएगा। दुनिया की सब तो वड्डी ते पहली डिजिटल जनगणना 2027 अज तो शुरू होएगी। अज तो नवें वित्तीय साल की शुरुआत के नाल ही वित्तीय नियमों में महत्वपूर्ण तब्दीलियां समेत कई सुधार लागू हो गए हैं। अमरीका के राष्ट्रपति डोनाल्ड ट्रंप ने 2 to 3 हफ्ते अंदर ईरान जंग खत्म करने का ऐलान किया है। IPL क्रिकेट में न्यू चंडीगढ़ विखे पंजाब किंग्स ने गुजरात टाइटन्स को 3 विकटों नाल हरा दिता है। प्रधानमंत्री नरेंद्र मोदी ने कहा कि दहाका भारत के तकनीकी विकास का है ते पूरी दुनिया नूं तकनोलॉजी आर्टिफिशियल इंटैलीजेंस ते सैमी कंडक्टर के खेतरां विच देश दीआं पहलकदमियां तो लाभ होएगा। श्री मोदी ने यह गल कल गुजरात के साणंद विच केन्स सैमी कंडक्टर ते आउटसोर्सड सैमी कंडक्टर असैम्बली एंड टैसट OSAET प्लांट का उद्घाटन करने तों बाद कही। उन्होंने यह भी कहा कि भारत सैमी कंडक्टर खेत्र विच एक प्रमुख देश वजों उभर रहा है।
21वीं सदी का एक कालखंड सिर्फ इकोनॉमिक कंपटीशन का समय नहीं है, ये फ्यूचर के टेक लैंडस्केप को शेप करने का समय है। इसलिए मैं इस डेकेड को भारत का टेकेड कहता हूँ। इस दशक में भारत टेक्नोलॉजी से जुड़े जो इनिशिएटिव ले रहा है वो आने वाले दशकों में भारत की लीडरशिप को सशक्त करेंगे। अगर AI एडॉप्शन के मामले में देखें तो भारत दुनिया में सबसे आगे है। डिजिटल इंडिया की सफलता ये टेक्नोलॉजी पर भारतीयों के भरोसों को ही हम देख पाते हैं।
प्रधानमंत्री ने गुजरात के वाव थराड़ जिले के नानी विच लगभग 20,000 करोड़ रुपए के विकास प्रोजेक्टों का उद्घाटन किया ते नींह पत्थर रखा। इस मौके उन्होंने कहा कि पश्चिमी एशिया विच टकराव के बावजूद भारत ने स्थिति नूं काबू विच रखा है।
भारत की हमेशा से बड़ी ताकत रही है, कितना ही कठिन समय क्यों ना आए, मुश्किल के समय हमारा देश एकजुट होकर खड़ा होता है। बीते कुछ समय से आप देख रहे हैं दुनिया के कई देश युद्ध अशांति और अस्थिरता से घिरे हैं। वेस्ट एशिया में जो हालत बने हुई है उनका असर पूरी दुनिया पर है। ऊर्जा जरूरतों की, डीजल पेट्रोल और गैस की दिक्कत पूरी दुनिया में बढ़ गई है। ऐसे संकट में भी भारत ने हालातों को नियंत्रण में बनाए रखा है।
प्रधानमंत्री नरेंद्र मोदी आगामी विधानसभा चुनाव लई प्रचार करन लई अज असाम के दौरे ते ने। श्री मोदी बीती रात लगभग 9 बजे डिब्रूगढ़ पहुंचे। प्रधानमंत्री BJP उम्मीदवार के समर्थन में अपनी मुहिम के हिस्से वजों अज तो 2 जनतक रैलियों संबोधन करेंगे। पहली रैली सवेरे 11 बजे धेमाजी जिले के गोगामुख विखे होगी। इस तों बाद प्रधानमंत्री दोपहर बाद 1 बजे बिश्वनाथ जिले के बिहाली जाएंगे जिथे वह दूजी रैली संबोधन करेंगे। असाम विच अपने रजेवियां नूं पूरा करन तों बाद प्रधानमंत्री दा बाद विच दिल्ली वापस परतन दा प्रोग्राम है। दुनिया दी सब तों वड्डी जनगणना प्रक्रिया जनगणना 2027 दा पहला गेड़ अज तों शुरू होएगा। यह जनगणना 2 गेड़ां विच कीती जाएगी। पहले गेड़ विच मकान सूचीकरण शामिल होएगा ते दूजे गेड़ विच जनगणना शामिल होएगी। इसलिए 1 मार्च 2027 दी संदर्भ तरीक निर्धारित कीती गई है। पहली बार जनगणना डिजिटल तरीके नाल कीती जाएगी जिस विच स्वै जनगणना दा विकल्प भी उपलब्ध है। यह स्वै गणना अज तो इस महीने की 15 तरीक तक जारी रहेगी। मकाना का सूचीकरण और रिहायश गणना 16 अप्रैल तो शुरू होगी तो 15 मई तक जारी रहेगी। मकान सूचीकरण च सारी इमारतों के ढांचे की सूची तैयार की जाएगी और रिहायशी स्थिति उपलब्ध सहूलतों और संपत्तियों बारे जानकारी इकट्ठी की जाएगी। इमारतों की जियो टैगिंग भी की जाएगी और हरेक ढांचे को एक विलक्षण पछाण नंबर दिया जाएगा। इस काम लई देश भर में 30 लाख तो वध गिणती कर्मचारी सुपरवाइजर अते होर अधिकारी तैनात किए गए ने। नागरिक 16 भाषावां विच अपनी जानकारी ऑनलाइन भी दर्ज कर सकणगे। दूजा गेड़ अगले साल फरवरी विच होएगा। इस तहत उम्र लिंग किते साखरता ते जाति संबंधी वेरवे इकट्ठे किए जाणगे। केंद्र सरकार ने 2027 की जनगणना लई 11,718 करोड़ रुपए तो वध दी राशि मंजूर की है। लद्दाख जम्मू कश्मीर हिमाचल प्रदेश अते उत्तराखंड वर्गे बर्फ नाल ढके इलाकों लई संदर्भ मिति 1 अक्तूबर 2026 निर्धारित की गई है। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ARNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਅੱਜ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਵਿੱਤੀ ਨਿਯਮਾਂ ਵਿੱਚ ਮਹੱਤਵਪੂਰਨ ਤਬਦੀਲੀਆਂ ਸਮੇਤ ਕਈ ਸੁਧਾਰ ਲਾਗੂ ਹੋ ਗਏ ਨੇ। 6 ਦਹਾਕੇ ਤੋਂ ਵੱਧ ਪੁਰਾਣੇ ਆਮਦਨ ਟੈਕਸ ਕਾਨੂੰਨ ਦੀ ਥਾਂ ਅੱਜ ਤੋਂ ਨਵਾਂ ਆਮਦਨ ਟੈਕਸ ਕਾਨੂੰਨ 2025 ਲਾਗੂ ਹੋ ਗਿਆ। ਇਹ ਪੁਰਾਣੇ ਪ੍ਰਬੰਧਾਂ ਨੂੰ ਹਟਾ ਕੇ ਗੁੰਝਲਦਾਰ ਨਿਯਮਾਂ ਨੂੰ ਸੁਚਾਰੂ ਬਣਾ ਕੇ ਅਤੇ ਟੈਕਸਦਾਤਾਵਾਂ ਲਈ ਪਾਲਣਾ ਨੂੰ ਹੋਰ ਸੌਖਾ ਬਣਾ ਕੇ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਲਈ ਤਿਆਰ ਕੀਤਾ ਗਿਐ। ਦੇਸ਼ ਵਿਚ ਸਾਰੇ ਡਿਜੀਟਲ ਭੁਗਤਾਨ ਲੈਣ ਦੇਣ ਲਈ ਅੱਜ ਤੋਂ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ 2 ਗੇੜਾਂ ਚ ਪ੍ਰਮਾਣਿਕਤਾ ਨਿਯਮਾਂ ਨੂੰ ਪੂਰਾ ਕਰਨਾ ਜ਼ਰੂਰੀ ਹੋਏਗਾ। ਵਿੱਤੀ ਸਾਲ 2026-27 ਦੀ ਸੋਧੀ ਹੋਈ ਫਾਸਟੈਗ ਸਾਲਾਨਾ ਪਾਸ ਫੀਸ ਵੀ ਅੱਜ ਤੋਂ ਲਾਗੂ ਹੋਏਗੀ। ਸਥਾਈ ਖਾਤਾ ਨੰਬਰ ਪੈਨ ਕਾਰਡ ਲਈ ਅਰਜ਼ੀ ਦੇਣ ਜਾਂ ਅਪਡੇਟ ਕਰਨ ਲਈ ਸੋਧੇ ਹੋਏ ਨਿਯਮ ਵੀ ਅੱਜ ਤੋਂ ਲਾਗੂ ਹੋਣਗੇ। ਤੇਲ ਮਾਰਕੀਟਿੰਗ ਕੰਪਨੀਆਂ ਨੇ ਮਹਾਂਨਗਰਾਂ ਚ ਵਪਾਰਕ LPG ਸਿਲੰਡਰਾਂ ਦੀਆਂ ਕੀਮਤਾਂ ਵਿਚ 195.50 ਰੁਪਏ ਦਾ ਵਾਧਾ ਕੀਤਾ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੀ ਵੈਬਸਾਈਟ ਅਨੁਸਾਰ ਦਿੱਲੀ ਵਿਚ ਵਪਾਰਕ LPG ਸਿਲੰਡਰ ਦੀ ਪ੍ਰਚੂਨ ਕੀਮਤ ਹੁਣ 2078.50 ਰੁਪਏ ਹੋ ਗਈ ਹੈ। ਹਾਲਾਂਕਿ ਘਰੇਲੂ LPG ਸਿਲੰਡਰ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨਾਲ ਜੰਗ ਅਗਲੇ 2 ਤੋਂ 3 ਹਫ਼ਤਿਆਂ ਵਿਚ ਖਤਮ ਹੋ ਜਾਏਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਅਮਰੀਕੀ ਫੌਜ ਦੇ ਆਪਰੇਸ਼ਨ ਐਪਿਕ ਫਿਊਰੀ ਦੇ ਜਲਦੀ ਪੂਰਾ ਹੋਣ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਤੋਂ ਵਾਪਸ ਆਉਣ ਤੋਂ ਪਹਿਲਾਂ ਅਮਰੀਕਾ ਈਰਾਨ ਦੀ ਉਸ ਹਰ ਸਮਰੱਥਾ ਨੂੰ ਬੇਅਸਰ ਕਰਨਾ ਚਾਹੁੰਦਾ ਹੈ ਜੋ ਦੇਸ਼ ਲਈ ਖਤਰਾ ਪੈਦਾ ਕਰ ਸਕਦੀ ਹੈ। ਉਨ੍ਹਾਂ ਨੇ ਜੰਗ ਖਤਮ ਕਰਨ ਤੋਂ ਪਹਿਲਾਂ ਇਕ ਸੰਭਾਵਿਤ ਸਮਝੌਤੇ ਦਾ ਵੀ ਸੰਕੇਤ ਦਿੱਤਾ। ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਕਿਹਾ ਸੀ ਕਿ ਅਮਰੀਕਾ ਦਾ ਮਿਸ਼ਨ ਪਹਿਲੇ ਦਿਨ ਤੋਂ ਹੀ ਸਪਸ਼ਟ ਸੀ। ਉਨ੍ਹਾਂ ਕਿਹਾ ਕਿ ਈਰਾਨੀ ਖਤਰੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਦਾ ਆਖਰੀ ਅਤੇ ਸਭ ਤੋਂ ਵਧੀਆ ਮੌਕਾ ਹੈ ਤਾਂ ਕਿ ਉਹ ਕਦੇ ਵੀ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੱਲ੍ਹ ਸ਼ਾਮ ਪੁਰਤਗਾਲ ਦੇ ਵਿਦੇਸ਼ ਮੰਤਰੀ ਪਾਉਲੋ ਰਨਗੇਲ ਨਾਲ ਗੱਲਬਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਪੱਛਮੀ ਏਸ਼ੀਆ ਚ ਟਕਰਾਅ ਬਾਰੇ ਵਿਚਾਰ ਸਾਂਝੇ ਕੀਤੇ ਨੇ। ਰੂਸ ਦਾ ਇਕ AN-26 ਫੌਜੀ ਟਰਾਂਸਪੋਰਟ ਜਹਾਜ਼ ਕ੍ਰੀਮੀਆ ਵਿਚ ਇਕ ਚਟਾਨ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ ਸਵਾਰ ਸਾਰੇ 29 ਲੋਕਾਂ ਦੀ ਮੌਤ ਹੋ ਗਈ। ਰੱਖਿਆ ਮੰਤਰਾਲੇ ਅਨੁਸਾਰ ਪਹਿਲਾਂ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ ਅਤੇ ਫਿਰ ਇਹ ਕ੍ਰੀਮੀਅਨ ਟਾਪੂ ਤੇ ਇਕ ਚਟਾਨ ਨਾਲ ਟਕਰਾ ਗਿਆ। ਇਸ ਹਾਦਸੇ ਵਿਚ 23 ਮੁਸਾਫਰ ਅਤੇ ਚਾਲਕ ਦਲ ਦੇ 6 ਮੈਂਬਰ ਮਾਰੇ ਗਏ। ਮਹਾਰਾਸ਼ਟਰ ਦੇ ਗੜਚਿਰੌਲੀ ਵਿਚ ਕੱਲ੍ਹ 30 ਲੱਖ ਰੁਪਏ ਦੇ ਸਮੂਹਕ ਇਨਾਮ ਵਾਲੇ 9 ਮਾਓਵਾਦੀਆਂ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਗੜਚਿਰੌਲੀ ਦੇ ਪੁਲਿਸ ਸੁਪਰਡੈਂਟ ਸ੍ਰੀ ਨਲੋਤਪਲ ਨੇ ਕਿਹਾ ਹੈ ਕਿ ਗੜਚਿਰੌਲੀ ਜ਼ਿਲ੍ਹੇ ਵਿਚ ਹੁਣ ਸਿਰਫ 6 ਹਥਿਆਰਬੰਦ ਨਕਸਲੀ ਕਾਡਰ ਸਰਗਰਮ ਨੇ। ਉਧਰ ਛੱਤੀਸਗੜ੍ਹ ਦੀ ਬਸਤਰ ਡਿਵੀਜ਼ਨ ਵਿਚ 33 ਮਾਓਵਾਦੀਆਂ ਨੇ ਆਤਮ ਸਮਰਪਣ ਕਰ ਦਿੱਤਾ। ਇਨ੍ਹਾਂ ਵਿਚ 17 ਮਹਿਲਾ ਮਾਓਵਾਦੀ ਵੀ ਸ਼ਾਮਲ ਨੇ। IPL ਕ੍ਰਿਕਟ ਵਿਚ ਕੱਲ੍ਹ ਨਿਊ ਚੰਡੀਗੜ੍ਹ ਵਿਖੇ ਪੰਜਾਬ ਕਿੰਗਸ ਨੇ ਗੁਜਰਾਤ ਟਾਈਟਨਸ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਗੁਜਰਾਤ ਟਾਈਟਨਸ ਵੱਲੋਂ ਦਿੱਤੇ ਗਏ 163 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਕਿੰਗਸ ਨੇ 19.1 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ਤੇ ਟੀਚਾ ਹਾਸਲ ਕਰ ਲਿਆ। ਆਪਣਾ ਪਹਿਲਾ ਮੈਚ ਖੇਡਣ ਵਾਲੇ ਕੂਪਰ ਕੋਲਨੀ ਦੀ ਨਾਬਾਦ 72 ਦੌੜਾਂ ਦੀ ਪਾਰੀ ਨੇ ਜਿੱਤ ਵਿਚ ਅਹਿਮ ਯੋਗਦਾਨ ਪਾਇਆ। ਕੂਪਰ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਪਹਿਲਾਂ ਗੁਜਰਾਤ ਟਾਈਟਨਸ ਨੇ ਨਿਰਧਾਰਿਤ 20 ਓਵਰਾਂ ਵਿਚ 6 ਵਿਕਟਾਂ ਦੇ ਨੁਕਸਾਨ ਤੇ 162 ਦੌੜਾਂ ਬਣਾਈਆਂ। ਅੱਜ ਲਖਨਊ ਵਿਚ ਸ਼ਾਮੀ 7:30 ਵਜੇ ਲਖਨਊ ਸੁਪਰ ਜਾਇੰਟਸ ਦਾ ਮੁਕਾਬਲਾ ਦਿੱਲੀ ਕੈਪੀਟਲਸ ਨਾਲ ਹੋਏਗਾ। 16ਵੀਂ ਹਾਕੀ ਇੰਡੀਆ ਰਾਸ਼ਟਰੀ ਸਬ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ 2026 ਅੱਜ ਰਾਂਚੀ ਵਿਚ ਸ਼ੁਰੂ ਹੋਏਗੀ। ਇਹ ਟੂਰਨਾਮੈਂਟ ਇਸ ਮਹੀਨੇ ਦੀ 12 ਤਰੀਕ ਤੱਕ ਚੱਲੇਗਾ। ਮੈਚ ਅੱਜ ਸਵੇਰੇ ਸ਼ੁਰੂ ਹੋਣਗੇ ਜਦਕਿ ਉਦਘਾਟਨੀ ਸਮਾਰੋਹ ਸ਼ਾਮੀ 4:30 ਵਜੇ ਹੋਏਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਦਹਾਕਾ ਭਾਰਤ ਦੇ ਤਕਨੀਕੀ ਵਿਕਾਸ ਦਾ ਹੈ ਅਤੇ ਪੂਰੀ ਦੁਨੀਆ ਨੂੰ ਤਕਨਾਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸੈਮੀ ਕੰਡਕਟਰ ਦੇ ਖੇਤਰਾਂ ਵਿਚ ਦੇਸ਼ ਦੀਆਂ ਪਹਿਲ ਕਦਮੀਆਂ ਤੋਂ ਲਾਭ ਹੋਏਗਾ। ਦੁਨੀਆ ਦੀ ਸਭ ਤੋਂ ਵੱਡੀ ਅਤੇ ਪਹਿਲੀ ਡਿਜੀਟਲ ਜਨਗਣਨਾ 2027 ਅੱਜ ਤੋਂ ਸ਼ੁਰੂ ਹੋਏਗੀ। ਅੱਜ ਤੋਂ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਵਿੱਤੀ ਨਿਯਮਾਂ ਵਿਚ ਮਹੱਤਵਪੂਰਨ ਤਬਦੀਲੀਆਂ ਸਮੇਤ ਕਈ ਸੁਧਾਰ ਲਾਗੂ ਹੋ ਗਏ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਤੋਂ 3 ਹਫ਼ਤੇ ਅੰਦਰ ਈਰਾਨ ਜੰਗ ਖਤਮ ਕਰਨ ਦਾ ਐਲਾਨ ਕੀਤਾ ਹੈ ਅਤੇ IPL ਕ੍ਰਿਕਟ ਵਿਚ ਨਿਊ ਚੰਡੀਗੜ੍ਹ ਵਿਖੇ ਪੰਜਾਬ ਕਿੰਗਸ ਨੇ ਗੁਜਰਾਤ ਟਾਈਟਨਸ ਨੂੰ 3 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।